ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਐਸੇ ਕਾਹੇ ਭੂਲ ਪਰੇ ਕਰਹਿ ਕਰਾਵਹਿ ਮੂਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ ਐਸੇ ਕਾਹੇ ਭੂਲ ਪਰੇ ਕਰਹਿ ਕਰਾਵਹਿ ਮੂਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੇਤ ਸਾਜਨ ਤਿਆਗ ਖਰੇ ਹੋਵਨ ਕੌਰਾ ਅਨਹੋਵਨ ਮੀਠਾ ਬਿਖਿਆ ਮਹਿ ਲਪਟਾਏ ਜਰੇ ਅੰਧਕੂਪ ਮਹਿ ਪਰਿਓ ਪ੍ਰਾਨੀ ਭਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਇਆਰਾ ਗੁਰ ਭੇਟੈ ਕਾਢੈ ਬਾਹ ਫਰੇ ਅੰਧਕੂਪ ਮਹਿ ਪਰਿਓ ਪ੍ਰਾਨੀ ਪਰਮ ਗੁਬਾਰ ਮੋਹ ਬੰਦ ਪਰੇ ਕਹੋ ਨਾਨਕ ਪ੍ਰਭ ਹੋਤ ਦਇਆਰਾ ਗੁਰ ਭੇਟੈ ਕਾਢੈ ਬਾਹ ਫਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੁਗੋ ਜੁਗ ਅਟਲ ਤਖਤ ਚਬਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਵਡਭਾਗੇ ਹੋ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਦਰਬਾਰ ਦੇ ਵਿੱਚ ਜੁੜੇ ਹੋ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਉਪਰੰਤ ਜੋ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਲਾਵਲ ਰਾਗ ਦੇ ਵਿੱਚ ਹੁਕਮ ਆਇਆ ਹੈ ਉਸ ਹੁਕਮਨਾਮੇ ਦਾ ਜੋ ਮੂਲ ਪਾਠ ਹੈ ਸਿੰਘ ਸਾਹਿਬ ਜੀ ਨੇ ਆਪ ਨੂੰ ਸਰਵਣ ਕਰਾਇਆ ਆਓ ਜਿੰਨੀ ਕੁ ਸਤਿਗੁਰਾਂ ਨੇ ਸੋਝੀ ਬਖਸ਼ਿਸ਼ ਕੀਤੀ ਹੈ ਉਸ ਦੇ ਮੁਤਾਬਕ ਅਰਥ ਕਰਨ ਦਾ ਯਤਨ ਕਰਾਂਗੇ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿੱਚ ਸਜ਼ਾ ਪ੍ਰਥਮ ਸੰਸਾਰਾ ਜਿੰਨੀ ਜਿੰਨੀ ਕੁ ਅਕਾਲ ਪੁਰਖ ਕਿਸੇ ਨੂੰ ਬੁੱਧੀ ਦਿੰਦੇ ਹਨ ਉਸ ਅਕਾਲ ਪੁਰਖ ਦੁਆਰਾ ਬਖਸ਼ਿਸ਼ ਕੀਤੀ ਹੋਈ ਬੁੱਧੀ ਦੁਆਰਾ ਹਰ ਜੀਵ ਉਹਦੇ ਗੁਣਾਂ ਨੂੰ ਗਾਉਣ ਦਾ ਯਤਨ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਤੋਂ ਵੱਧ ਬਾਣੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਦਰਜ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ, ਬਹੁਤ ਵੱਡਾ ਗੁਰਬਾਣੀ ਦਾ ਸਾਗਰ ਸਾਨੂੰ ਬਖਸ਼ ਕੇ ਗਏ ਹੈ। ਅੱਜ ਵੀ ਮਹਾਰਾਜ ਹਾਜ਼ਰ ਨਾਜ਼ਰ ਨੇ। ਜੋ ਤੂੰ ਹਾਂ ਜੁਗਤ ਸਾਏ ਸਹਿਕਾਇਆ ਫਿਰ ਪਲਟੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਤਾਂ ਗੱਦੀ ਦੇਣ ਸਮੇਂ ਬਚਨ ਕੀਤਾ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਹੁਣ ਅਸੀਂ ਦਸੇ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਿਕਾ ਦਿੱਤੀ ਹੈ। ਹੁਣ ਮੇਰਾ ਸਿੱਖ ਕੇਵਲ ਤੇ ਕੇਵਲ ਸ਼ਬਦ ਗੁਰੂ ਦਾ ਪੁਜਾਰੀ ਹੋਵੇ। ਪੁਜਾਰੀ ਸ਼ਬਦ ਹੈ ਜਿਹੜਾ, ਇਹ ਕੋਈ ਮਾੜਾ ਨਹੀਂ, ਕਈ ਬੜਾ ਮਾੜਾ ਇਹਨੂੰ ਮੰਨਦੇ ਹੈ। ਠਾਕਰ ਕਾ ਸੇਵਕ ਸਦਾ ਪੁਜਾਰੀ, ਪੂ ਨਾਮ ਨਰਕ ਦਾ ਹੁੰਦਾ, ਜਾਰ ਮਤਲਬ ਜਾਲਣ ਵਾਲਾ, ਜਿਹੜਾ ਸਿਮਰਨ ਕਰਕੇ ਨਰਕਾਂ ਨੂੰ ਸਾੜ ਦੇਵੇ, ਨਰਕਾਂ ਦੀ ਅਗਨੀ ਨੂੰ ਸਾੜਨ ਦੀ ਤਾਕਤ ਰੱਖਦਾ ਹੋਵੇ, ਜਿਵੇਂ ਰਾਜੇ ਜਨਕ ਨੇ ਨਰਕਾਂ ਦੇ ਕੁੰਡ ਖਾਲੀ ਕੀਤੇ ਸੀ, ਉਹ ਠਾਕਰ ਦਾ ਜਿਹੜਾ ਸੇਵਕ ਹੈ ਸਦਾ ਹੀ ਪੁਜਾਰੀ ਹੈ, ਸਦਾ ਹੀ ਬਕਾਰਾਂ ਨੂੰ ਅਤੇ ਨਰਕਾਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਅੱਗੇ ਆ ਰਿਹਾ। ਇਹ ਦਿਨ ਜਿਹੜੇ ਅੱਗੇ ਆ ਰਹੇ ਨੇ ਸ਼ਹੀਦੀਆਂ ਦੇ ਦਿਨ ਹਨ। ਫਿਰ ਅੱਗੇ ਤੀਸਰਾ ਘੱਲੂਘਾਰਾ ਦਿਵਸ ਆ ਰਿਹਾ, ਕੌਮ ਦੇ ਉਸ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਾ ਜਨਮ ਦਿਨ 2 ਜੂਨ ਨੂੰ ਆ ਰਿਹਾ ਹੈ। ਉਹਨਾਂ ਦੇ ਜਨਮ ਨਗਰ ਪਿੰਡ ਰੋਡੇ ਵਿਖੇ ਸੰਗਤਾਂ ਵੱਡੇ ਪੱਧਰ ਤੇ ਮਨਾ ਰਹੀਆਂ ਹਨ। 2 ਜੂਨ ਦਾ ਮਹਾਂਪੁਰਖਾਂ ਦਾ ਜਨਮ, 1947 ਦਾ 6 ਜੂਨ 1984 ਨੂੰ ਸ਼ਹਾਦਤ ਜਾਮ ਪੀਤਾ, ਹਿੰਦੁਸਤਾਨ ਦੀ ਜ਼ਾਲਮ ਹਕੂਮਤ ਦੇ ਦੰਦ ਖੱਟੇ ਕਰਕੇ ਰਣ ਵੇਖ ਸੂਰੇ ਚਿੱਤ ਉਲਾਸ, ਸੂਰਮਾ ਜਿਹੜਾ ਹੈ ਜੰਗ ਦੇ ਮੈਦਾਨ ਨੂੰ ਦੇਖ ਕੇ ਖਿੜ ਜਾਂਦਾ ਹੈ, ਜਿਹੜਾ ਕਾਇਰ ਹੈ ਉਹਨੂੰ ਜੰਗ ਦਾ ਮੈਦਾਨ ਦੇਖ ਕੇ ਤਰੇਲੀਆਂ ਆ ਜਾਂਦੀਆਂ ਹਨ। ਰਥੀ ਸੂਰਮਾ, ਮਹਾਰਥੀ ਸੂਰਮਾ, ਅਤਰਥੀ ਸੂਰਮਾ, 3 ਪ੍ਰਕਾਰ ਦੇ ਸੂਰਮਿਆਂ ਦਾ ਜ਼ਿਕਰ ਆਉਂਦਾ ਹੈ। 6 ਜੂਨ ਨੂੰ ਸ਼ਹਾਦਤ ਦਿਵਸ ਮਹਾਂਪੁਰਖਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਜਾਵੇਗਾ। ਫਿਰ ਉਹਨਾਂ ਦਾ ਤਪ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ, ਉੱਥੇ ਵੀ 6 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਣਾ। ਐਸੇ ਮਹਾਨ ਮਹਾਂਪੁਰਖ ਜਿਹੜੇ 20-20 ਘੰਟੇ 22-22 ਘੰਟੇ ਵਾਹਿਗੁਰੂ ਦਾ ਸਿਮਰਨ ਕਰਦੇ ਸੀ, ਅੱਜ ਉਹ ਲੋਕ ਜਿਹੜੇ 1 ਵੀ ਪਾਠ ਸ੍ਰੀ ਜਪਜੀ ਸਾਹਿਬ ਦਾ ਕਰਨ ਵਾਸਤੇ ਤਿਆਰ ਨਹੀਂ, ਉਹ ਗੁਰਬਾਣੀ ਪੜ੍ਹਨ ਨੂੰ ਹੈ ਖਾਲਸਾ ਜੀ ਬ੍ਰਾਹਮਣਵਾਦ ਤੇ ਤੋਤਾ ਰੱਟਣ ਦੱਸੀ ਜਾਂਦੇ ਹਨ। ਇਹ ਗੁਰਬਾਣੀ ਦੀ ਸ਼ਕਤੀ ਹੀ ਸੀ, ਭਾਈ ਬਚਿੱਤਰ ਸਿੰਘ ਵਰਗਿਆਂ ਨੇ ਮਸਤ ਹਾਥੀ ਦੇ ਮੱਥੇ ਵਿੱਚੋਂ ਦੀ ਨਾਗਨੀ ਕੱਢ ਦਿੱਤੀ। ਇਹ ਗੁਰਬਾਣੀ ਦੀ ਸ਼ਕਤੀ ਦੇ ਨਾਲ ਹੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਬੰਦ ਕਟਵਾ ਦਿੱਤਾ, ਮੁੱਖੋਂ ਸੀ ਤੱਕਣੀ ਉਚਾਰੀ। ਇਤਿਹਾਸ ਵਿੱਚ ਇਹ ਲਿਖਿਆ ਆਉਂਦਾ, ਜਿਹਨੇ ਇਬਾਦਤ ਕੀਤੀ ਹੈ ਸ਼ਹਾਦਤ ਵੀ ਉਹੀ ਦੇ ਸਕਦਾ ਹੈ, ਜਿਹੜਾ ਮਨੁੱਖ ਭਗਤੀ ਨਹੀਂ ਕਰਦਾ ਕਦੇ ਕੁਰਬਾਨੀ ਵੀ ਨਹੀਂ ਕਰ ਸਕਦਾ। ਯਾਦ ਰੱਖਿਓ, ਇਬਾਦਤ ਜਿਹੜੀ ਹੈ, ਵਾਹਿਗੁਰੂ ਦੀ ਭਗਤੀ ਜਿਹੜੀ ਹੈ, ਇਹ ਭਗਤੀ ਜਿਹੜੀ ਹੈ ਮਨੁੱਖ ਅੰਦਰ ਸਤ ਸੰਤੋਖ ਦਇਆ ਧਰਮ ਤੇ ਵਿਚਾਰ ਰੂਪੀ ਗੁਣਾਂ ਨੂੰ ਪੈਦਾ ਕਰਦੀ ਹੈ। ਭਗਤੀ ਜਿਹੜੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੇ ਸਾਡੇ ਦੁਸ਼ਮਣ ਹਨ, ਸਾਡੇ ਵੈਰੀ ਹਨ, ਇਹਨਾਂ ਨੂੰ ਖਤਮ ਕਰਦੀ ਹੈ। ਜਿਉਂ ਜਿਉਂ ਆਪਾਂ ਭਗਤੀ ਕਰਾਂਗੇ, ਬੰਦਗੀ ਕਰਾਂਗੇ ਸਤ ਸੰਗਤ ਜੀ, ਹੌਲੀ ਹੌਲੀ ਜਿਹੜਾ ਸਾਡਾ ਹਿਰਦਾ ਸ਼ੁੱਧ ਹੁੰਦਾ ਜਾਂਦਾ ਹੈ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੋ ਲਾਗੈ ਹਰ ਫਿਰੈ ਕਹਿਤ ਕਬੀਰ ਕਬੀਰ। ਜਦੋਂ ਕੋਈ ਭਗਤੀ ਕਰਦਾ ਹੈ ਉਹਦਾ ਮਨ ਨਿਰਮਲ ਹੋ ਜਾਂਦਾ, ਫਿਰ ਵਾਹਿਗੁਰੂ ਕਹਿੰਦੇ ਉਹਦੇ ਪਿੱਛੇ ਲੱਗਿਆ ਫਿਰਦਾ। ਭਗਤੀ ਦੀ ਸ਼ਕਤੀ ਤੋਂ ਬਿਨਾਂ ਕੋਈ ਖਾਲਸਾ ਜੀ ਕੁਰਬਾਨੀ ਨਹੀਂ ਕਰ ਸਕਦਾ। ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸੱਜੇ ਹੱਥ ਦੀ ਖੱਬੇ ਹੱਥ ਦੀ ਹਥੇਲੀ 'ਤੇ ਆਪਣੇ ਸੀਸ ਨੂੰ ਰੱਖ ਕੇ ਸੱਜੇ ਹੱਥ ਨਾਲ ਵੈਰੀਆਂ ਨੂੰ ਲੋਹੇ ਦੇ ਚਣੇ ਚਬਾਏ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਆਂ ਪ੍ਰਕਰਮਾਂ 'ਚ ਸੀਸ ਭੇਟ ਕੀਤਾ, ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸੀ। ਦੂਜੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਨੇ ਵੀ ਇੱਥੇ ਪ੍ਰਕਰਮਾਂ ਦੇ ਵਿੱਚ ਜ਼ਾਲਮ ਹਕੂਮਤ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ। ਫਿਰ ਅੱਗੇ ਸ਼ਾਂਤਮਈ ਸਮਾਂ ਬਤੀਤ ਹੋਇਆ, 14ਵੇਂ ਥਾਂ 'ਤੇ ਸੰਤ ਜਰਨੈਲ ਸਿੰਘ ਖਾਲਸਾ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ, ਉਹਨਾਂ ਨੇ ਇੱਥੇ ਸ਼ਹਾਦਤ 'ਤੇ ਜਾਮ ਪ੍ਰਾਪਤ ਕੀਤਾ। ਕਿਉਂਕਿ ਭਗਤੀ ਸੀ, ਭਗਤੀ ਜਿਹੜੀ ਹੈ ਮਨੁੱਖ ਨੂੰ ਦੋ ਗੁਣ ਬਖਸ਼ਦੀ ਹੈ, ਇੱਕ ਨਿਰਭੈਤਾ, ਨਿਰਭੈ ਹੋ ਜਾਂਦਾ, ਨਿਰਵੈਰ ਹੋ ਜਾਂਦਾ ਹੈ ਮਨੁੱਖ। ਸੋ ਜਿਹੜੇ ਭਗਤੀ ਨਹੀਂ ਸੀ ਕਰਨ ਵਾਲੇ, ਤੁਸੀਂ ਸੁਣਿਆ ਅਤੇ ਪੜ੍ਹਿਆ ਹੋਵੇਗਾ, ਉਹ ਤਾਂ ਆਪਰੇਸ਼ਨ ਬਲਿਊ ਸਟਾਰ ਦੇ ਸਮੇਂ ਹੱਥ ਖੜ੍ਹੇ ਕਰਕੇ ਸਰੈਂਡਰ ਕਰ ਗਏ ਸੀ। ਜਿਨ੍ਹਾਂ ਦੇ ਅੰਦਰ ਬੰਦਗੀ ਸੀ, ਸਿਮਰਨ ਸੀ, ਟੈਂਕਾਂ ਤੋਪਾਂ ਅੱਗਿਆਂ ਅੱਗੇ ਉਹਨਾਂ ਨੇ ਆਪਣੇ ਆਪ ਨੂੰ ਖੜਾ ਕੀਤਾ ਅਤੇ ਡਟ ਕੇ ਜ਼ਾਲਮਾਂ ਦਾ ਸਾਹਮਣਾ ਕੀਤਾ, ਜ਼ਾਲਮ ਹਕੂਮਤ ਨੂੰ ਲੋਹੇ ਦੇ ਚਣੇ ਚਵਾਏ। ਸੋ ਖਾਲਸਾ ਜੀ, ਇਹ ਸ਼ਹਾਦਤਾਂ ਦੇ ਦਿਨ ਆ ਰਹੇ ਹੈ। ਸ਼ਹੀਦ ਅਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹੀਦ ਕਹਿੰਦੇ ਨੇ ਹੱਕ ਸੱਚ ਪਿੱਛੇ ਡਟ ਕੇ ਗਵਾਹੀ ਦੇਣ ਵਾਲੇ ਨੂੰ। ਸ਼ਹਾਦਤ ਦਾ ਅਰਥ ਹੁੰਦਾ ਗਵਾਹੀ। ਜਿਹੜਾ ਮਨੁੱਖ ਭਾਵੇਂ ਆਪਣੇ ਸਰੀਰ ਨੂੰ ਕੁਰਬਾਨ ਕਰ ਦੇਵੇ, ਹੱਕ ਸੱਚ ਪਿੱਛੇ ਗਵਾਹੀ ਦੇਵੇ, ਉਹ ਵੀ ਸ਼ਹੀਦ ਹੈ। ਭਾਵੇਂ ਸਰੀਰ ਕਾਲ ਦੇ ਰਹਿੰਦਿਆਂ ਹੱਕ ਸੱਚ ਪਿੱਛੇ ਡਟ ਕੇ ਗਵਾਹੀ ਦੇਵੇ ਅਤੇ ਕਿਸੇ ਦੀ ਈਣ ਨਾ ਮੰਨੇ, ਉਹ ਸਾਡੀ ਕੌਮ ਦੇ ਵਿੱਚ ਜ਼ਿੰਦਾ ਸ਼ਹੀਦ ਕਰਕੇ ਜਾਣਿਆ ਜਾਂਦਾ ਹੈ। ਅੱਜ ਵੀ ਸਾਡੀ ਕੌਮ ਦੇ ਵਿੱਚ ਜ਼ਿੰਦਾ ਸ਼ਹੀਦ ਹਨ। ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਸਿੰਘ, ਉਹ ਜ਼ਿੰਦਾ ਸ਼ਹੀਦ ਨੇ ਕੌਮ ਦੇ। ਉਹਨਾਂ ਨੂੰ ਇਹ ਖਿਤਾਬ ਮਿਲਿਆ, ਉਹਨਾਂ ਦੀ ਘਾਲਣਾ ਨੂੰ ਦੇਖਦੇ ਹੋਏ ਰੁਤਬਾ ਸਿੱਖ ਕੌਮ ਨੇ ਉਹਨਾਂ ਨੂੰ ਬਖਸ਼ਿਆ ਹੈ। ਸੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕਲਯੁੱਗ ਦੇ ਜੀਵਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਆਓ ਜੀ ਪ੍ਰੇਮ ਸਹਿਤ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਐਸੇ ਕਾਹੇ ਭੂਲ ਪਰੇ, ਕਰਹਿ ਕਰਾਵੈ ਹੈ ਮੂਕਰ ਪਾਵੈ ਹੈ, ਦੇਖਤ ਸੁਨਤ ਸਦਾ ਸੰਗ ਹਰੇ।
ਬਲਾਵਲ ਮਹੱਲਾ ਪੰਜਵਾਂ, ਬਲਾਵਲ ਰਾਗ ਦਾ ਨਾਮ ਹੈ। ਮਹੱਲਾ ਪੰਜਵਾਂ ਤੋਂ ਭਾਵ ਪੰਜਵੇਂ ਪਾਤਸ਼ਾਹ ਬਚਨ ਕਰਦੇ ਹਨ। ਕੀ ਕਹਿੰਦੇ ਹੈ? ਐਸੇ ਕਾਹੇ ਭੂਲ ਪਰੇ, ਹੇ ਅਗਿਆਨੀ ਜੀਵ, ਤੂੰ ਮੈਕੀ ਪਦਾਰਥਾਂ ਦੇ ਵਿੱਚ ਲੱਗ ਕੇ, ਸੰਸਾਰ ਦੇ ਪਦਾਰਥਾਂ ਦੇ ਵਿੱਚ ਲੱਗ ਕੇ ਆਪਣੇ ਵਾਸਤਵਿਕ ਸਰੂਪ ਨੂੰ ਭੁੱਲ ਚੁੱਕਿਆ ਹੈ। ਕਿਉਂ ਭੁੱਲ ਚੁੱਕਿਆ ਹੈ? ਆਤਮਕ ਸਰੂਪ ਹੈ ਤੇਰਾ ਅਸਲ ਦੇ ਵਿੱਚ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਾਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਆਪਾਂ ਆਪਣੇ ਆਪ ਨੂੰ ਸਾਢੇ ਤਿੰਨ ਮਨ ਦੀ ਦੇਹ ਮੰਨੀ ਜਾਂਦੇ ਹਾਂ, ਸਾਢੇ ਤ੍ਰਿਹਮਨ ਦੇਹੋਰੀ ਚੱਲੈ ਪਾਣੀ ਅੰਨ, ਪਰ ਆਪਾਂ ਦੇਹ ਨਹੀਂ ਸਾਧ ਸੰਗਤ ਜੀ। ਆਪਣਾ ਅਸਲ ਸਰੂਪ ਆਤਮਕ ਸਰੂਪ ਹੈ, ਦੇਹ ਤਾਂ ਨਾਸ਼ ਹੋਣ ਵਾਲੀ ਹੈ। ਆਤਮਕ ਸਰੂਪ ਦੀ ਜਿਹਨੇ ਸੋਝੀ ਪ੍ਰਾਪਤ ਕਰ ਲਈ ਸਰੀਰ ਦੇ ਰਹਿੰਦਿਆਂ, ਉਹ ਜਿਉਂਦੇ ਹੀ ਮੁਕਤ ਹੋ ਜਾਂਦਾ ਹੈ। ਸੋ ਆਤਮਕ ਸਰੂਪ ਦੀ ਸੋਝੀ ਪ੍ਰਾਪਤ ਕਰਨ ਵਾਸਤੇ ਸਿਮਰਨ ਵਿਆਸ ਸੇਵਾ ਕਰਨੀ ਪੈਂਦੀ ਹੈ, ਗੁਰੂ ਵਾਲੇ ਬਾਨਣਾ ਪੈਂਦਾ ਹੈ, ਘਾਲਣਾ ਘਾਲਣੀ ਪੈਂਦੀ ਹੈ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵੇਂ ਗੁਪਤ ਰਖੀਜੈ, ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੈ। ਨੌ ਦਰਵਾਜ਼ੇ ਪ੍ਰਗਟ ਨੇ, ਦਸਵਾਂ ਗੁਪਤ ਹੈ। ਉਸ ਦਸਵੇਂ ਦੁਆਰੇ ਦੇ ਅੱਗੇ ਆਸਾ ਅੰਦੇਸ਼ਾ ਤ੍ਰਿਸ਼ਨਾ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੇ ਦਰਵਾਜ਼ੇ ਨੇ, ਬੱਜਰ ਤੋਂ ਭਾਵ ਹੈ ਬੱਜਰ ਪਾਪ ਰੂਪੀ ਦਰਵਾਜ਼ੇ ਜੜੇ ਹੋਏ ਹੈ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵੇਂ ਗੁਪਤ ਰਖੀਜੈ, ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੈ। ਇਹ ਜਿਹੜੇ ਦਰਵਾਜ਼ੇ ਦਸਵੇਂ ਦੁਆਰ ਅੱਗੇ ਲੱਗੇ ਹੈ ਨਾ, ਇਹ ਕਿਵੇਂ ਹਟਣਗੇ? ਮਹਾਰਾਜ ਕਹਿੰਦੇ ਗੁਰ ਸ਼ਬਦ ਖਲੀਜੈ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ, ਨਿਤਨੇਮ ਕਰਕੇ। ਜਦੋਂ ਆਪਾਂ ਸਿਮਰਨ ਅਭਿਆਸ ਨਿਤਨੇਮ ਸ਼ੁਰੂ ਕਰਦੇ ਹਾਂ ਤਾਂ ਕਈ ਵਾਰੀ ਆਲਸ ਵੀ ਪੈਂਦੀ ਹੈ, ਕਲਯੁਗ ਨੇ ਆਪਣਾ ਜ਼ੋਰ ਦਿਖਾਉਣਾ ਹੈ, ਪਰੰਤੂ ਆਪਾਂ ਲੱਗੇ ਰਹਿਣਾ। ਕਬੀਰ ਕੇਸੋ ਕੇਸੋ ਕੂਕੀਆ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ, ਕਬਹੂ ਕੇ ਸੁਣੇ ਪੁਕਾਰ। ਕਈ ਕਹਿੰਦੇ ਨੇ ਮਨ ਤਾਂ ਲੱਗਦਾ ਨਹੀਂ, ਫਿਰ ਨਿਤਨੇਮ ਕਰਨ ਦਾ ਕੀ ਫਾਇਦਾ, ਫਲ ਨਹੀਂ ਮਿਲਣਾ। ਨਹੀਂ ਭਾਈ, ਫਲ ਜ਼ਰੂਰ ਮਿਲੇਗਾ। ਜਿਵੇਂ ਛੇਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਗਿਆਨ ਦਿੱਤਾ ਸੀ, ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਬਾਣੀ ਪੜ੍ਹਦੇ ਹਾਂ ਮਨ ਨਹੀਂ ਲੱਗਦਾ, ਫਲ ਫਿਰ ਫਲ ਕਿਵੇਂ ਮਿਲੇਗਾ? ਗੁਰੂ ਸਾਹਿਬ ਨੇ ਇੱਕ ਘੜਾ ਮੰਗਾਇਆ, ਉਹਦੇ 'ਚ ਮੱਖਣ ਪਵਾਇਆ, ਬਾਅਦ ਵਿੱਚ ਕਹਿੰਦੇ ਮੱਖਣ ਕੱਢ ਲਵੋ, ਹੁਣ ਇਹਦੇ ਵਿੱਚ ਕੀ ਬਚਿਆ? ਕਹਿੰਦੇ ਮਹਾਰਾਜ ਥੰਧਿਆਈ ਬਚੀ ਹੈ, ਮੱਖਣ ਭਾਵੇਂ ਕੱਢ ਲਿਆ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮਨ ਭਾਵੇਂ ਨਾ ਲੱਗੇ ਪਰ ਗੁਰਬਾਣੀ ਪੜ੍ਹੀ ਦਾ ਜਿਹੜਾ ਫਲ ਹੈ ਇਹ ਨਹੀਂ ਕਿਤੇ ਵੀ ਜਾਂਦਾ, ਫਲ ਮਿਲਦਾ। ਸੋ ਇਸ ਕਰਕੇ ਕਈ ਤਾਂ ਇੱਥੋਂ ਹੀ ਛੱਡ ਜਾਂਦੇ ਨੇ, ਮਨ ਨਹੀਂ ਲੱਗਦਾ, ਹੁਣ ਬਾਣੀ ਪੜ੍ਹਨ ਦਾ ਫਾਇਦਾ ਕੀ ਹੈ? ਲੱਗੇ ਰਹੋ, ਹੌਲੀ ਹੌਲੀ ਮਨ ਆਪੇ ਵਸ ਵਿੱਚ ਆ ਜਾਵੇਗਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਐਸੇ ਕਾਹੇ ਭੂਲ ਪਰੇ, ਹੇ ਮਨੁੱਖ ਤੂੰ ਆਪਣੇ ਵਾਸਤਵਿਕ ਸਰੂਪ ਆਤਮਕ ਸਰੂਪ ਨੂੰ ਕਿਉਂ ਭੁੱਲ ਗਿਆ ਇਸ ਤਰ੍ਹਾਂ? ਫੇਰ ਇੱਕ ਆਪਣੇ 'ਚ ਹੋਰ ਬੜਾ ਭੈੜ ਹੈ, ਬੜਾ ਵੱਡਾ ਔਗਣ ਹੈ, ਕਰੈ ਕਰਾਵ ਹੈ, ਮੂਕਰ ਪਾਵ ਹੈ। ਆਪਾਂ ਮੰਦ ਕਰਮ ਕਰਦੇ ਹਾਂ ਤੇ ਮੁੱਕਰ ਜਾਂਦੇ ਹਾਂ, ਦੂਸਰੇ ਸਿਰ ਲਾ ਦਿੰਦੇ ਹਾਂ, ਇਹ ਮੈਂ ਨਹੀਂ ਕਰਿਆ ਇਹਨੇ ਕਰਿਆ। ਜੇ ਕੋਈ ਚੰਗਾ ਕੰਮ ਹੁੰਦਾ ਭਾਵੇਂ ਦੂਸਰੇ ਨੇ ਕਰਿਆ ਹੋਵੇ, ਉਹ ਆਪਣੇ ਸਿਰ ਲੈ ਲੈਂਦੇ ਹਾਂ ਵੀ ਸਾਨੂੰ ਕ੍ਰੈਡਿਟ ਮਿਲੇ ਇਹਦਾ, ਇਹ ਬਹੁਤ ਵੱਡਾ ਸਾਡੇ 'ਚ ਔਗਣ ਹੈ। ਆਪਣੇ 'ਚ ਇਹ ਔਗਣ ਹੈ, ਆਪਾਂ ਹਮੇਸ਼ਾ ਦੂਸਰੇ ਦੇ ਔਗਣ ਦੇਖਦੇ ਹਾਂ, ਬੜਾ ਮਾੜਾ ਹੈ। ਕਦੇ ਆਪਣੇ ਪੀੜੇ ਥੱਲੇ ਸੋਟੀ ਮਾਰੀ ਹੈ ਕਿ ਆਪਾਂ ਕੀ ਕਰਤੂਤਾਂ ਕਰਦੇ ਹਾਂ, ਕਦੇ ਆਪਣੇ ਪੀੜੇ ਥੱਲੇ ਸੋਟੀ ਮਾਰੀ ਹੈ। ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਅੰਦਰ ਮੀਟਰ ਹੀ ਐਸਾ ਫਿੱਟ ਕਰ ਲਿਆ ਜਿਹੜਾ ਦੂਜਿਆਂ ਦੇ ਔਗਣ ਦੇਖਦਾ, ਦੂਜਿਆਂ ਦੀਆਂ ਬੁਰਿਆਈਆਂ ਕਦੇ ਆਪਣਾ ਆਪ ਆਪਾਂ ਦੇਖਦੇ ਨਹੀਂ ਕਿ ਆਪਾਂ ਕੀ ਕਰਦੇ ਹਾਂ। ਆਪਣੀ ਹਾਲਤ ਐਸੀ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਜਿੰਨਾ ਸਮਾਂ ਮਨੁੱਖ ਆਪਣਾ ਆਪਾਂ ਨਹੀਂ ਪਛਾਣਦਾ, ਆਪਣੇ ਪੀੜੇ ਥੱਲੇ ਸੋਟੀ ਨਹੀਂ ਮਾਰਦਾ, ਖਾਲਸਾ ਜੀ ਉਹਨੂੰ ਅਧਿਆਤਮਕਵਾਦ ਦੀ ਪ੍ਰਾਪਤੀ ਨਹੀਂ ਹੋ ਸਕਦੀ, ਉਹ ਇਸੇ ਤਰ੍ਹਾਂ ਹੀ ਖੁਆਰ ਹੁੰਦਾ ਰਹੇਗਾ। ਇਹ ਸਾਡੀ ਇੱਕ ਭੈੜੀ ਆਦਤ ਹੈ, ਕਰਹਿ ਕਰਾਵੈ ਮੂਕਰ ਪਾਵਹਿ, ਮੰਦ ਕਰਮ ਕਰਨੇ ਤੇ ਫਿਰ ਮੁੱਕਰ ਜਾਣਾ, ਮੈਂ ਨਹੀਂ ਕਰਿਆ। ਪਰ ਸਤਿਗੁਰੂ ਕਹਿੰਦੇ ਭਾਈ ਸੰਸਾਰ ਦੇ ਕੋਲੋਂ ਜੱਗ ਕੋਲੋਂ ਲੁਕਾ ਕੇ ਪਾਪ ਕਰ ਲਵੇਗਾ, ਪਰ ਰੱਬ ਕੋਲੋਂ ਕੁਝ ਵੀ ਛੁਪਿਆ ਨਹੀਂ ਰਹਿਣਾ। ਪੇਖਤ ਸੁਣਤ ਸਦਾ ਸੰਗ ਹਰੇ, ਉਹ ਜਿਹੜਾ ਵਾਹਿਗੁਰੂ ਹੈ ਸਦਾ ਹੀ ਤੈਨੂੰ ਦੇਖਦਾ ਹੈ ਮਾੜੇ ਕਰਮ ਕਰਦੇ ਨੂੰ, ਤੇ ਜੋ ਆਪਾਂ ਗਲਤ ਗੱਲਾਂ ਵੀ ਕਰਦੇ ਹਾਂ, ਨਿੰਦਿਆ ਚੁਗਲੀ ਵਿਸ਼ੇ ਵਿਕਾਰਾਂ ਦੀਆਂ, ਉਹ ਪਰਮਾਤਮਾ ਸੁਣਦਾ ਹੈ, ਉਹ ਸੁਣਦਾ ਵੀ ਆ ਤੇ ਦੇਖਦਾ ਵੀ ਹੈ। ਦਾਨਾ ਵੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਦਾਨਾ ਤੋਂ ਭਾਵ ਦਿਲਾਂ ਦੀਆਂ ਜਾਣਨ ਵਾਲਾ ਹੈ, ਵੀਨਾ ਤੋਂ ਭਾਵ ਦ੍ਰਿਸ਼ਟਾ ਰੂਪ ਹੋ ਕਰਕੇ ਵੇਖਣ ਵਾਲਾ ਪਰਮੇਸ਼ਰ ਹੈ। ਪੇਖਤ ਸੁਣਤ ਸਦਾ ਸੰਗ ਹਰੇ। ਉਹ ਸੁਣਦਾ ਵੀ ਹੈ ਤੇ ਦੇਖਦਾ ਵੀ ਹੈ, ਸਦਾ ਸੰਗ ਹਰੇ। ਹਰੇ ਤੋਂ ਭਾਵ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਵਾਹਿਗੁਰੂ, ਉਹ ਸਦਾ ਹੀ ਸਾਡੇ ਅੰਗ ਸੰਗ ਹੈ, ਅੰਦਰ ਵਸਦਾ ਸਾਡੇ। ਪਰ ਅੰਦਰ ਬੈਠਾ ਹੋਇਆ ਨਜ਼ਰ ਤਾਂ ਨਹੀਂ ਆਉਂਦਾ, ਸਾਡੇ ਹਿਰਦੇ ਤੇ ਭਰਮ ਦਾ ਪਰਦਾ ਪਿਆ ਹੋਇਆ ਹੈ। ਜਿਹਨੇ ਵੀ ਪਰਮੇਸ਼ਰ ਪਾਇਆ ਹੈ ਅੰਦਰੋਂ ਹੀ ਪਾਇਆ ਹੈ। ਕਾਹੇ ਰੇ ਬਣ ਖੋਜਣ ਜਾਈ, ਕਿੱਥੇ ਬਣਾਂ ਚ ਭਾਲਦਾ ਫਿਰਦਾ, ਕਿਤੇ ਜੰਗਲਾਂ ਚ ਨਹੀਂ ਉਹ ਬੈਠਾ। ਕਾਹੇ ਰੇ ਬਣ ਖੋਜਣ ਜਾਈ, ਉਹ ਅੰਦਰ ਹੈ ਤੇਰੇ। ਜਿਵੇਂ ਪਰਛਾਵਾਂ ਸ਼ੀਸ਼ੇ ਦੇ ਵਿੱਚ ਹੁੰਦਾ ਹੈ, ਵਾਸ਼ਨਾ ਫੁੱਲਾਂ ਚ ਹੁੰਦੀ ਹੈ, ਇਸੇ ਤਰ੍ਹਾਂ ਭਾਈ ਉਹ ਤੇਰੇ ਵਾਹਿਗੁਰੂ ਅੰਦਰ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਪੋਹਪ ਮਦ ਜਿਉਂ ਵਾਸਤ ਵਾਸਤ ਹੈ, ਮੂਕਰ ਮਹਿ ਜੈਸੇ ਸ਼ਾਈ, ਤੈਸੇ ਹੀ ਹਰ ਵਸੈ ਨਿਰੰਤਰ, ਘੱਟ ਹੀ ਖੋਜੋ ਭਾਈ, ਜਨ ਨਾਨਕ ਬਿਨ ਆਪਾ ਚੀਨੇ, ਮੇਰੇ ਨਾ ਭਰਮ ਕੀ ਕਾਈ। ਜਿੰਨਾ ਸਮਾਂ ਆਪਣੇ ਪੀੜੇ ਥੱਲੇ ਸੋਟਾ ਨਹੀਂ ਮਾਰੇਗਾ, ਆਪਣਾ ਆਪਾ ਨਹੀਂ ਚੀਨੇਗਾ, ਆਪਣੇ ਆਪੇ ਦੀ ਵਿਚਾਰ ਨਹੀਂ ਕਰੇਗਾ, ਆਪਣਾ ਵਾਸਤਵਿਕ ਸਰੂਪ ਆਤਮਕ ਸਰੂਪ ਦੀ ਸੋਝੀ ਪ੍ਰਾਪਤ ਨਹੀਂ ਕਰੇਗਾ, ਉਹਨਾਂ ਸਮਾਂ ਜੰਮਦਾ ਤੇ ਮਰਦਾ ਰਹੇਗਾ। ਸੋ ਐਸੀ ਸਾਡੀ ਹਾਲਤ ਹੈ, ਕਰਾ ਕਰਾਵ ਹੈ, ਮੂਕਰ ਪਾਵ ਹੈ, ਮਾੜੇ ਕਰਮ ਕਰਦੇ ਹਾਂ ਤੇ ਮੁੱਕਰ ਜਾਂਦੇ ਹਾਂ, ਵਾਸਤਵਿਕ ਸਰੂਪ ਨੂੰ ਭੁੱਲੀ ਬੈਠੇ ਹਾਂ। ਪਰ ਉਹ ਪਰਮੇਸ਼ਰ ਸਦਾ ਹੀ ਦੇਖਦਾ ਹੈ, ਸਦਾ ਹੀ ਸੁਣਦਾ ਹੈ, ਕਿਉਂਕਿ ਸਦਾ ਹੀ ਉਹ ਸਾਡੇ ਅੰਗ ਸੰਗ ਵਸਣ ਵਾਲਾ ਹੈ। ਰਹਾਓ ਦੇ ਕਈ ਅਰਥ ਨੇ ਖਾਲਸਾ ਜੀ। ਇੱਕ ਤਾਂ ਰਹਾਓ ਦਾ ਅਰਥ ਵਿਸ਼ਰਾਮ ਹੈ, ਇਹ ਸਾਰਿਆਂ ਨੂੰ ਪਤਾ ਹੈ। ਇੱਕ ਰਹਾਓ ਦਾ ਅਰਥ ਨਾਭੀ ਵੀ ਹੈ। ਨਾਭੀ ਤੋਂ ਭਾਵ ਜਿਵੇਂ ਸਰੀਰ ਦੀਆਂ ਨਾੜਾਂ ਦਾ ਕੰਟਰੋਲ, ਹਜ਼ਾਰਾਂ ਨਾੜਾਂ ਦਾ ਕੰਟਰੋਲ ਸਾਡੀ ਨਾਭੀ ਭਾਵ ਧੁੰਨੀ ਦੇ ਵਿੱਚ ਹੈ, ਇਸੇ ਤਰ੍ਹਾਂ ਸ਼ਬਦ ਦਾ ਨਿਚੋੜ, ਸ਼ਬਦ ਦਾ ਮੋਰਲ, ਸ਼ਬਦ ਦਾ ਕੇਂਦਰੀ ਭਾਵ ਰਹਾਓ ਦੀਆਂ ਪੰਕਤੀਆਂ ਦੇ ਵਿੱਚ ਹੁੰਦਾ ਹੈ। ਤੀਜਾ ਇਹਦਾ ਅਰਥ ਹੈ ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ, ਸੰਸਾਰ ਚਲੋ ਚਲੀ ਦਾ ਮੇਲਾ ਹੈ, ਚਲਾਏ ਮਾਣ ਹੈ। ਸੋ ਹੋਰ ਵੀ ਬੜੇ ਅਰਥ ਨੇ, ਸਤਿਗੁਰੂ ਸਾਹਿਬ ਆਪੇ ਜਾਣਦੇ ਹਨ। ਕੋਈ ਮਨੁੱਖ ਸੰਸਾਰ ਦਾ ਇਹ ਵਾਹ ਕੱਢ ਕੇ ਨਹੀਂ ਕਹਿ ਸਕਦਾ ਗੁਰਬਾਣੀ ਦੇ ਮੈਂ ਸਾਰੇ ਅਰਥ ਜਾਣਦਾ ਹਾਂ। ਜੇ ਮੈਂ ਕਹਿੰਦਾ ਹੈ, ਗੁਰਬਾਣੀ ਕਹਿੰਦੀ ਹੈ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਐਸਾ ਮਨੁੱਖ ਮੂਰਖ ਹੈ ਭਾਵੇਂ ਲੱਖ ਉਹ ਡਿਗਰੀਆਂ ਚੁੱਕੀ ਫਿਰੇ। ਜਿਸ ਮਨੁੱਖ ਨੂੰ ਹੰਕਾਰ ਹੈ ਵਿੱਦਿਆ ਦਾ, ਵਿੱਦਿਆ ਮਾੜੀ ਨਹੀਂ, ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਵਿੱਦਿਆ ਦੀ ਵਿਚਾਰ ਕਰਕੇ ਹੋਰਾਂ ਨੂੰ ਵਿੱਦਿਆ ਪੜ੍ਹਾਉਣੀ ਏ ਪਰ ਉਪਕਾਰ ਹੈ, ਲੇਕਿਨ ਵਿੱਦਿਆ ਦਾ ਹੰਕਾਰ ਹੋ ਜਾਣਾ ਚਾਰ ਕਲਾਸਾਂ ਪੜ੍ਹ ਕੇ ਪਰਮੇਸ਼ਰ ਦੀ ਕਿਰਿਆ ਤੇ ਉਸ ਵਾਹਿਗੁਰੂ ਤੇ ਉਂਗਲਾਂ ਚੁੱਕਣ ਲੱਗ ਜਾਣਾ, ਰੱਬ ਤਾਂ ਹੈ ਹੀ ਨਹੀਂ ਕਿਤੇ ਜੀ, ਈਟ ਐਂਡ ਡਰਿੰਕ ਬੀ ਮੈਰੀ ਫਾਰ ਸ਼ੈਲ ਵੀ ਹੈਵ ਟੂ ਡਾਈ, ਖਾਓ ਪੀਓ ਐਸ਼ ਕਰੋ ਇੱਕ ਦਿਨ ਮਰ ਜਾਣਾ। ਉਹ ਭਾਈ ਖਾਂਦੇ ਪੀਂਦੇ ਸੌਂਦੇ ਤਾਂ ਪਸ਼ੂ ਵੀ ਨੇ, ਫਿਰ ਤੇਰੇ ਤੇ ਪਸ਼ੂਆਂ ਚ ਕੀ ਫਰਕ ਹੋਇਆ, ਪੇਟ ਭਰ ਪਸ਼ੂਆ ਜਿਉਂ ਸੋਇਓ, ਪੇਟ ਭਰ ਲਿਆ ਤੇ ਪਸ਼ੂਆਂ ਵਾਂਗੂ ਸੌਂ ਗਿਆ, ਪਸ਼ੂ ਬੱਚੇ ਵੀ ਪੈਦਾ ਕਰਦੇ ਹੈ। ਗੁਰਬਾਣੀ ਕਹਿੰਦੀ ਹੈ, ਆਵਣ ਆਏ ਜਗਤ ਮੈਂ ਬਿਣ ਬੂਝੈ ਪਛ ਢੋਰ, ਜੇ ਸੰਸਾਰ ਦੇ ਵਿੱਚ ਤੂੰ ਜਨਮ ਲੈ ਲਿਆ, ਜਨਮ ਲੈ ਕੇ ਤੈਂ ਇਹ ਪਛਾਣਿਆ ਨਹੀਂ, ਇਹ ਸਮਝਿਆ ਨਹੀਂ ਕਿ ਮੇਰੀ ਜ਼ਿੰਦਗੀ ਦਾ ਮਿਸ਼ਨ ਕੀ ਹੈ, ਮੇਰਾ ਨਿਸ਼ਾਨਾ ਕੀ ਹੈ, ਮੇਰਾ ਏਮ ਕੀ ਹੈ, ਫਿਰ ਤਾਂ ਤੂੰ ਪਸ਼ੂਆਂ ਤੋਂ ਵੀ ਮਾੜਾ ਹੈ ਮਹਾਰਾਜ ਦੀ ਨਿਗਾਹ ਦੇ ਵਿੱਚ, ਪਛ ਢੋਰ, ਪਸ਼ੂਆਂ ਤੋਂ ਵੀ ਗਿਆ ਗੁਜ਼ਰਿਆ, ਐਸੀ ਤੇਰੀ ਹਾਲਤ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਰਹਾਓ ਦੀਆਂ ਪੰਗਤੀਆਂ ਦੇ ਵਿੱਚ ਸਾਰਾ ਦੱਸਦੇ ਹਨ, ਵਾਸਤਵਿਕ ਸਰੂਪ ਨੂੰ ਕਿਉਂ ਭੁੱਲ ਗਿਆ, ਮਾੜੇ ਕਰਮ ਕਰਕੇ ਮੁੱਕਰ ਜਾਂਦਾ ਹੈ, ਪਰ ਵਾਹਿਗੁਰੂ ਪਰਮੇਸ਼ਰ ਸਦਾ ਹੀ ਤੈਨੂੰ ਵੇਖਦਾ ਤੇ ਸੁਣਦਾ ਹੈ, ਰੱਬ ਦੇ ਕੋਲੋਂ ਨਹੀਂ ਬਚ ਸਕਦਾ, ਉੱਥੇ ਸੱਚੋ ਹੀ ਸੱਚ ਨਿਬੜਾ, ਚੁਣਬਖ ਕੱਢਿਆ ਜਜਮਾਲਿਆ, ਵਾਹਿਗੁਰੂ ਦੀ ਦਰਗਾਹ ਵਿੱਚ ਤਾਂ ਫਿਰ ਤੈਨੂੰ ਉਹ ਇੱਥੇ ਵੀ ਸਜ਼ਾ ਦਿੰਦਾ ਕੀਤੇ ਕਰਮਾਂ ਦੀ, ਮਾੜਿਆਂ ਦੀ, ਤੇ ਅੱਗੇ ਵੀ ਦਿੰਦਾ ਹੈ। ਜੇ ਕੋਈ ਸ਼ੁਭ ਕਰਮ ਕਰਦਾ ਉਹਨੂੰ ਇੱਥੇ ਵੀ ਫਲ ਮਿਲਦਾ, ਅੱਗੇ ਪਰਲੋਕ ਦੇ ਵਿੱਚ ਵੀ। ਰਹਾਓ ਚਾਰਨ ਕਰਕੇ ਅੱਗੇ ਉਪਦੇਸ਼ ਸਤਿਗੁਰੂ ਬਖਸ਼ਦੇ ਹਨ।
ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਗ ਹੇਤ साजन त्याग खरे।
हे मनुख, काच बिहाजन, कच तो भाव आ संसार दे मैकी पदार्थां दा व्यापार करदा है तू। व्यापार करना, जॉब करनी कोई माड़ी नहीं, पर व्यापार करदे हुए, राज भाग करदे हुए, जिवें राजे जनक ने परमेश्वर नूं ध्याया, बिजनेस व्यापार करदे हुए रब नूं जरूर याद करना, किरत करनी, नाम जपना ते वंड के छकना। दीज आर द थ्री प्रिंसीपल्स ऑफ सिखिज़म। ਇਹ ਸਿੱਖ ਦੇ ਤਿੰਨ ਸਿਧਾਂਤ ਨੇ। ਕਿਰਤ ਵੀ ਕਰਨੀ ਹੈ, ਨਾਮ ਵੀ ਜਪਣਾ ਤੇ ਵੰਡ ਕੇ ਵੀ ਛਕਣਾ ਹੈ। ਹੁਣ ਜੇ ਇਕੱਲਾ ਕਿਰਤ ਕਰੀ ਤੇ ਵੰਡ ਕੇ ਛਕਿਆ, ਨਾਮ ਨਾ ਜਪਿਆ, ਗੱਲ ਨਹੀਂ ਬਣਨੀ। ਨਾਮ ਜ਼ਰੂਰ ਜਪਣਾ ਪਊਗਾ। ਨਾਮ ਤੋਂ ਬਿਨਾਂ ਕਲਯੁੱਗ ਦੇ ਵਿੱਚ ਆਧਾਰ ਹੀ ਨਹੀਂ ਹੋ ਸਕਦਾ, ਨਹੀਂ ਹੋ ਸਕਦਾ ਖਾਲਸਾ ਜੀ ਨਾਮ ਤੋਂ ਬਿਨਾਂ ਕਲਯੁੱਗ ਦੇ ਸਮੇਂ 'ਚ। ਗੁਰੂ ਨਾਨਕ ਦਾ ਰਾਜ ਚੱਲਦਾ ਕਲਯੁੱਗ 'ਚ। ਕਲ ਕੇਵਲ ਨਾਮ ਆਧਾਰ, ਕਲਯੁੱਗ ਦੇ ਵਿੱਚ ਕੇਵਲ ਅਤੇ ਕੇਵਲ ਗੁਰਬਾਣੀ ਦਾ ਜਾਪ ਕੀਤਿਆਂ ਹੀ ਆਧਾਰ ਹੋ ਸਕਦਾ ਹੈ। ਅਕਾਲ ਤਖ਼ਤ ਤੋਂ ਜਿਹੜੀ ਮਰਿਆਦਾ ਛਪਦੀ ਹੈ, ਉਹਦੇ 9 ਪੰਨੇ 'ਤੇ ਲਿਖਿਆ ਹੋਇਆ ਸਿੱਖ ਦੀ ਤਾਰੀਫ। ਉੱਥੇ ਕੀ ਲਿਖਿਆ? ਸਿੱਖ ਦਸੇ ਗੁਰੂਆਂ ਦੀ ਬਾਣੀ ਪੜ੍ਹੇ ਤੇ ਦਸੇ ਗੁਰੂਆਂ ਦੀ ਬਾਣੀ ਦੀ ਵਿਚਾਰ ਕਰੇ, ਕਥਾ ਕਰੇ। ਹੁਣ ਦਸੇ ਗੁਰੂਆਂ ਤੋਂ ਭਾਵ ਦਸਵੇਂ ਪਾਤਸ਼ਾਹ ਦੀ ਬਾਣੀ ਸ਼੍ਰੀ ਦਸਮ ਗ੍ਰੰਥ ਦੇ ਵਿੱਚ ਹੈ। ਕਈ ਰੌਲਾ ਤਾਂ ਪਾਈ ਜਾਂਦੇ ਨੇ, ਮਰਿਆਦਾ ਨੂੰ ਨਹੀਂ ਮੰਨਦੇ, ਫਲਾਣਾ ਨਹੀਂ ਮੰਨਦਾ, ਅਸੀਂ ਮੰਨਦੇ ਹਾਂ, ਖੁਦ ਮਰਿਆਦਾ ਦਾ ਖੰਡਨ ਕਰੀ ਜਾਂਦੇ ਨੇ। ਖੁਦ ਸ਼੍ਰੀ ਦਸ਼ਮੇਸ਼ ਪਿਤਾ ਦੀ ਬਾਣੀ ਨੂੰ ਸ਼੍ਰੀ ਦਸਮ ਗ੍ਰੰਥ 'ਤੇ ਕਿੰਤੂ ਪਰੰਤੂ ਕਰੀ ਜਾਂਦੇ ਨੇ। ਦੂਜਿਆਂ ਨੂੰ ਕਹੀ ਜਾਂਦੇ ਨੇ ਫਲਾਣਾ ਮਰਿਆਦਾ ਨਹੀਂ ਮੰਨਦਾ, ਉਹ ਪਹਿਲਾਂ ਆਪ ਤਾਂ ਮੰਨਣ ਲੱਗ ਜਾਓ ਤੁਸੀਂ। ਦਸੇ ਪਾਤਸ਼ਾਹੀਆਂ ਦੀ ਬਾਣੀ 'ਤੇ ਅਡੋਲ ਨਿਸ਼ਚਾ ਰੱਖਣਾ ਹੈ। ਦਸਵੇਂ ਪਾਤਸ਼ਾਹ ਦੀ ਬਾਣੀ ਤੋਂ ਬਿਨਾਂ ਤਾਂ ਖਾਲਸਾ ਤਿਆਰ ਹੀ ਨਹੀਂ ਹੋ ਸਕਦਾ। ਅੰਮ੍ਰਿਤ ਛਕਾਉਣ ਸਮੇਂ 3 ਬਾਣੀਆਂ ਸ਼੍ਰੀ ਦਸਮ 'ਚੋਂ ਲਈਆਂ ਜਾਂਦੀਆਂ ਨੇ, 2 ਸ਼੍ਰੀ ਆਦਿ ਗ੍ਰੰਥ ਸਾਹਿਬ ਦੇ ਵਿੱਚੋਂ। ਇਸ ਕਰਕੇ ਖਾਲਸਾ ਜੀ, ਗੁਰਬਾਣੀ ਪੜ੍ਹੇ ਬਿਨਾਂ ਕਲਯੁੱਗ ਦੇ ਵਿੱਚ ਆਧਾਰ ਨਹੀਂ ਹੋਵੇਗਾ। ਕਾਚ ਬਿਹਾਜਨ, ਕੱਚ ਨੂੰ ਬਿਹਾਜ ਰਿਹਾ ਹੈ ਤੂੰ, ਇਕੱਠੀ ਕਰ ਰਿਹਾ ਸੰਸਾਰ ਦੀ ਮਾਇਆ। ਜੜ ਚੇਤਨ ਅਤੇ ਅਗਿਆਨ ਰੂਪ 3 ਪ੍ਰਕਾਰ ਦੀ ਮਾਇਆ ਹੈ। ਜੜ ਮਾਇਆ ਦੇ ਵਿੱਚ ਪ੍ਰੋਪਰਟੀ ਆ ਗਈ ਸਾਰੀ, ਘਰ ਪਲਾਟ ਜ਼ਮੀਨ ਜਾਇਦਾਦਾਂ ਆ ਗਈਆਂ। ਚੇਤਨ ਮਾਇਆ ਦੇ ਵਿੱਚ ਪਰਿਵਾਰ ਆ ਗਿਆ। ਚੇਤਨ ਮਾਇਆ ਉਹ ਹੈ ਜਿਹੜੀ ਚੀਜ਼ ਸਾਹ ਲੈਂਦੀ ਹੈ। ਅਗਿਆਨ ਰੂਪ ਮਾਇਆ ਦੇ ਵਿੱਚ ਹੰਕਾਰ ਆ ਗਿਆ, ਈਗੋ ਆ ਗਈ ਕਿ ਮੈਂ ਹੀ ਵੱਡਾ ਵਿਦਵਾਨ ਹਾਂ। ਸਾਡੇ ਵਰਗਿਆਂ 'ਚ ਵੀ ਆ ਜਾਂਦੀ ਹੈ, ਮੇਰੇ ਵਰਗੀ ਤਾਂ ਕਥਾ ਹੀ ਨਹੀਂ ਜੀ ਕਿਸੇ ਨੂੰ ਆਉਂਦੀ, ਅਤੇ ਮੇਰੇ ਵਰਗਾ ਕੀਰਤਨ ਨਹੀਂ ਆਉਂਦਾ, ਮੈਂ ਵੱਡਾ ਰਾਜਾ ਹਾਂ, ਮੇਰੇ ਕੋਲ ਪਾਵਰ ਹੈ। ਇਹ ਸਦਾ ਵਾਸਤੇ ਨਹੀਂ ਰਿਹਾ ਕਰਦੀਆਂ, ਇਹ ਚੀਜ਼ਾਂ ਫਾਰ ਏ ਟਾਈਮ ਹੁੰਦੀਆਂ ਨੇ। ਸੋ ਇਸ ਕਰਕੇ ਖਾਲਸਾ ਜੀ, ਸਤਿਗੁਰੂ ਕਹਿੰਦੇ ਤੂੰ ਕੱਚ ਦਾ ਵਪਾਰੀ ਬਣ ਗਿਆ ਹੈ, ਸੰਸਾਰ ਦੇ ਮੈਕੀ ਪਦਾਰਥਾਂ ਨੂੰ ਇਕੱਠੇ ਕਰਦਾ ਫਿਰਦਾ ਹੈ। ਕੰਚਨ ਛਾਡਣ, ਜਿਹੜਾ ਕੰਚਨ ਸੋਨੇ ਦੀ ਨਿਆਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਉਹਨੂੰ ਛੱਡ ਦਿੱਤਾ ਤੈਂ। ਬੈਰੀ ਸੰਗ ਹੇਤ, ਅੱਗੇ ਸਤਿਗੁਰੂ ਕਹਿੰਦੇ ਤੇਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੇ ਤੇਰੇ ਜਿੰਦ ਦੇ ਬੈਰੀ ਨੇ, ਇਹਨਾਂ ਦੇ ਨਾਲ ਤੇਰਾ ਮੋਹ ਪੈ ਗਿਆ। ਕਾਮ ਦਾ ਗਰਸਿਆ ਹੋਇਆ ਆਪਣੀ ਇਸਤਰੀ ਨੂੰ ਛੱਡ ਕੇ ਪਰਾਈਆਂ ਇਸਤਰੀਆਂ 'ਤੇ ਮੂੰਹ ਮਾਰਦਾ ਫਿਰਦਾ ਹੈ। ਕ੍ਰੋਧ ਦਾ ਗਰਸਿਆ ਹੋਇਆ ਇਹ ਨਹੀਂ ਪਤਾ ਕਿਸੇ ਨਿਰਦੋਸ਼ੇ ਜੀਵ ਦੀ ਹੱਤਿਆ ਕਰ ਦੇਵੇ। ਲੋਭ ਦਾ ਗਰਸਿਆ ਹੋਇਆ ਆਪਣੇ ਲਈ ਧਨ ਇਕੱਠਾ ਕਰਦਾ ਹੈ, ਮਾਇਕੀ ਪਦਾਰਥ ਇਕੱਠੇ ਕਰਦਾ ਹੈ, ਭਾਵੇਂ ਕਿਸੇ ਦਾ ਗਲਾ ਹੀ ਘੁੱਟਣਾ ਪਵੇ, ਪਰਾਇਆ ਹੱਕ ਮਾਰਨਾ ਪਵੇ। ਮੋਹ ਦਾ ਗਰਸਿਆ ਹੋਇਆ ਕੇਵਲ ਅਤੇ ਕੇਵਲ ਆਪਣੇ ਬੱਚਿਆਂ ਦਾ ਮੋਹ ਹੈ, ਬਾਕੀ ਚਾਹੇ ਕੋਈ ਖੂਹ ਡਿੱਗੇ, ਖਾਤੇ ਡਿੱਗੇ, ਕੋਈ ਮਤਲਬ ਨਹੀਂ। ਵਾਹਿਗੁਰੂ ਦੇ ਪਿਆਰੇ ਸਾਰੀ ਸ੍ਰਿਸ਼ਟੀ ਨੂੰ ਇਹ ਪਿਆਰ ਕਰਦੇ ਹਨ, ਉਹ ਇਕੱਲੇ ਆਪਣੇ ਪਰਿਵਾਰ ਵਾਸਤੇ ਨਹੀਂ ਸੋਚਦੇ, ਸਾਰਿਆਂ ਦਾ ਹੀ ਭਲਾ ਸੋਚਦੇ ਹਨ। ਹੰਕਾਰ ਦਾ ਗਰਸਿਆ ਹੋਇਆ ਮੈਂ ਦਿਨ ਰਾਤ ਕਰਦਾ ਫਿਰਦਾ ਹੈ। ਸੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਕੰਚਨ ਛਾੜ, ਕੰਚਨ ਛਾਡਣ, ਕੰਚ ਨੂੰ ਛੱਡ ਦਿੱਤਾ। ਕੰਚਨ ਤੋਂ ਭਾਵ ਸੋਨੇ ਵਰਗੇ, ਉਹ ਹੀਰਿਆਂ ਦੀ ਵੱਤ, ਜਿਹੜਾ ਪਰਮੇਸ਼ਰ ਦਾ ਨਾਮ ਕੀਮਤੀ ਹੈ, ਹੀਰੇ ਵੀ ਕੀ ਰੀਸ ਕਰ ਲੈਣਗੇ। ਇੱਕ ਬਚਨ ਯਾਦ ਰੱਖਿਓ, माया दी जेड़ी भुख है बंदे नू मंगता बना दंदी है, मंगता माया दी भुख। बड़े बड़े करोड़ा अरबापति लोग जेड़े दिखते ने असल च मंगते है, इथों भी मिल जावे कुछ, इथों भी मिल जावे। जेड़ी नाम जपन दी भुख है ना, ये बंदे नू बादशाह बना दंदी है, याद रखियो। बादशाह बन जांदा भावे कुली दे विच क्यों ना रहिंदा होवे, बादशाह बन जाता है नाम जपन की भुख। बड़े बड़े संसार के राजे ओदे अगे आके नतमस्तक होंदे हन, ये ऐसा नाम का प्रताप है। भगत रविदास महाराज जी उन्हां दे दर ते बड़े बड़े राजे राज राणी झाली वर्गियां आके नतमस्तक हुंदियां सी। दूसरे पासे जिहड़े पखंडी ब्राह्मण सी माया की भुख वाले, उन्हां दी कैसी हालत हुई है आपां कई वारी साखियां च सुणिया है। इस करके कंचन छाड़न वाहिगुरु परमेश्वर दे नाम नू छड़ दिता, वैरी संग हेत काम क्रोध लोह मोह हंकार शब्द स्पर्श रूप रस गंध, ये पंज प्रकार दे विषय बकारा नाल तैं मोह पालिया, हेत जोड़ लिया अपना, हित ला लिया है। साजन त्याग खरे, जेडे संत रूप साजन सी, संत रूप सखियां सी, उन्होंने छड़ दिता है, गुरमुखां दी संगत छड़ दिती है। सज्जन वह हुंदा है, दोस्त वह हुंदा है जेड़ा औखे समय कम आवे। सो साडा असल दे विच सज्जन वाहिगुरु का नाम है। सुखमनी साहब की अष्टपदी का 19वां श्लोक पढ़ लो। सलोक साथ ना चल बिन भजन, बिखिया सगली शार, हर हर नाम कमावना, नानक एहो धन सार। खालसा जी, वाहिगुरु परमेश्वर का नाम सच्चा साथी है, साथ जाण वाला है, बाकी संसार तो कुछ भी नाल नहीं जांदा। सो इस करके जेड़े सज्जन सी नाम रूपी सज्जन नू त्यागता, महात्मा रूपी सज्जना नू त्यागता, साजन त्याग खरे, बकारा दे नाल खड़ गया, विषय बकारा नाल जुड़ गया, खरे तो भाव खरे सज्जना नू छड़ के खोटियां दे संग रल गया है, ऐसी मनुख दी हालत है।
होवन कौरा अनहोवन मीठा, बिखिया मह लपटाए जरे।
होवन कौरा, जेड़ी चीज ने होना है ओनू कौड़ा मन दे आ। होना केड़ी चीज ने होना है, मौत अटल सच्चाई है। जे कोई अपने कोले मरन दा नाम लै लवे, कह देवे तू मर जा, ओदे गल पै जाने आ, मैं क्यों मरा तू मर, जदके मौत एक अटल सच्चाई है। शरीर नू त्याग के मात लोक तो जाना पैना है। होवन कौरा, खालसा जी अनहोवन मीठा, जिहड़ी जिंदगी है ये सदा नहीं रहनी, ये मिठी लगती है, ये जीवन सदा नहीं रहेगा, ये कुदरत दा असूल है, लॉ ऑफ नेचर है, सदा नहीं रहेगा शरीर, ये मिठा लगता लम्मी उम्र सानू मिले ये गल मिठी लगती है, जबकि ये होनी है। गुरबाणी च महाराज कहिंदे ने चिंता ताकी कीजिए जो अनहोनी होए। ओ भाई, चिंता तो उस गल दी कर जेड़ी अनहोनी होवे, मौत अनहोनी नहीं, ये होनी है। आपां कह दिंदे आ उहदी होनी आ गई, ये मौत होनी है। अनहोनी की है, ओ जीवन नू सच मन लेना, संसार नू सच मन लेना, पर ऐसी साडी हालत है। होवन कौरा, संसार तो जाना पैना है। जिमें पंछी दरख्त ते आलना पाउंदे हन, सवेर हुंदी है, प्रभात हुंदी है, उडारी मार जांदे हन, इसे तरह जीव रूपी पंछी है, संसार रूपी दरख्त है, संसार रूपी ब्रिश ते उमरा रूपी रात कट्टन वास्ते आया है। जदों काल रूपी दिन चढ़ेगा, खालसा जी ए जीव रूपी पंछी उडारी मार के संसार रूपी ब्रिश तो उड़ जाएगा। इस करके होवन कौरा, संसार जेड़ा सदा रहन वाला नहीं, जेड़ी चीज सच है ओनू झूठ मनी बैठे हैं, जेड़ी झूठी है ओनू सच मनी बैठे हैं, संसार तो जाना पैना है। होवन कौरा अनहोवन मीठा बिखिया बिखिया मह लपटाए जरे। संसार दी बिखिया तो भाव माया, माया किसनों आखी है क्या माया कर्म कमाए। माया कहंदे किनू ने की कर दी है ये माया जड़ चेतन अग्ञान रूप तीन प्रकार दी है तुसी सुने है। पर इहदा आपां सिंपली अर्थ करिए ना सौखा, माया उस चीज नूं कहंदे ने जेड़ी रब नूं भुला देवे। राजा जनक माया च रहिंदा होया वड्डा भगत सी, भाई गुरदास ने सारे भगतां दा जीवन लिखिया है, परंतु राजे जनक अगे वड्डा शब्द लाता। ये नहीं भी बाकी दे भगत छोटे ने, इहदा कारण है क्योंकि राजा जनक राज भाग विच रहिंदा होया भगत सीगा। भगत वड्डा राजा जनक है गुरमुख माया विच उदासी, सारियां सहूलतां होण अरबां खरबां रुपया होवे ते फेर भी नाम जपे वह वड्डा भगत होया ना। सो अज दे राजयां दा हाल देख लो, किन्ने क राजे नाम जपदे ने, पिछले जन्मां दा पुन कीता होया राज भाग मिल गया, सारा दिन शराब कबाब दे नशे च मस्त रहना। परंतु एहो जे राज जेड़े राज विच पाप आ जावे वह राज सदा नहीं रहा करदा। आ पंगतियां पढ़ते हुन्ने आ ना आपां, राज बिना नह धर्म चले हैं, धर्म बिना सब दले मले है। कईए दा अर्थ गलत ला दिंदे ने, कहिंदे राज बिना धर्म नहीं चलदा, बिल्कुल गलत अर्थ है। धर्म तो बिना राज नहीं चल सकदा। श्री अकाल तख्त साहब अगे मीरी पीरी दे निशान झुल रहे है, जिहड़ा धर्म वाला तवज्जा उच्चा है। राज ओह सदा वास्ते ठीक हुंदा जिहड़े राज उपर धर्म दा कुंडा होवे। जेड़े राज तो धर्म का कुंडा उठ गया वह राजा पाप करेगा, आप भी दुखी होवेगा ते अपनी प्रजा नूं भी दुख देवेगा। इस करके गुरु साहब ने धर्म दे राज की स्थापना की गल की है। राज गल्लां नाल थोड़ा मिलते ने, राज प्राप्त करने वास्ते युद्ध लड़ने पैंदे हन। कई कहिंदे ने विचारां दा युग है हथियारां दा नहीं। आ हुण पाकिस्तान नाल जंग लगी सी, चले जांदे पाकिस्तान दे बार्डर ते कर लांदे विचार, 7 बजे लाइट बंद करके क्यों सौंदे रहे। ओ भाई विचारां दा युग है, पर जिन्ना समा तुसी जंग दे मैदान दे विच दुश्मन नूं लोहे दे चने नहीं चवाओगे, दुश्मन तुहाडे नाल विचार करन वास्ते कदे तैयार नहीं होवेगा। जिन्ने असी टेबल ते तकड़े होने चाहीदे आ, पहला असी जंग दे मैदान च तकड़े होने चाहीदे आ। श्री मुख भण्यो गरीब नवाज, शास्त्रन के अधीन है राज। खालसा जी, युद्ध करे बिना राज नहीं मिलदे, ते युद्ध हर कोई कर नहीं सकदा। युद्ध करन वास्ते जिगरा चाहीदा, ते जिगरा मिलदा गुरु की बाणी तो। संत बाबा जरनैल सिंह खालसा एडा वड्डा जिगरा प्राप्त होया खालसा जी 22-22 घंटे दे सिमरन तो। ये ताकत इथों आई। इस करके पहला युद्ध विच आपां तकड़े होवांगे, फिर ही दुश्मन टेबल ते बैठण वास्ते तैयार हुंदा है। सो धर्म दे राज दी गल कीती है, पहला धर्म दा कुंडा होना चाहीदा, ओ राज सही हुंदा। नहीं तां फिर लाजवर्द वर्गे राजे कौरू बादशाह वर्गे किन्ना पाप करदे सी, गुरु नानक साहिब ने उहनां नूं तारिया। सो इस करके भाई जेड़ा होना है ओनू आपां झूठ मन्नी बैठे हां, होनी नू जेड़ा संसार मिथ्या है ओनू सच मन्नी बैठे हां। बिखिया मह संसार दी जेड़ी बिखिया है ओदे च लपटत हो के खालसा जी अपने आप नू खत्म कर रहे हां। इस करके आओ वाहिगुरु परमेश्वर दे नाम च सुरती जोड़नी करिए। ए सतगुरु जी सानू कलयुग दे जीवां नू बार बार सिख्या दे रहे हन।
अंधकूप मह परयो प्राणी, परम गुबार मोह बंद परे।
अंधकूप विषय विकारां दे खूच, आशा अंदेशा तृष्णावां वासनावां दे खूच ए प्राणी पै रहा है। वाहिगुरु परमेश्वर दे नाम नूं भुल करके वार वार जन्म लई जांदा, वार वार मरी जांदा। गुरबाणी कहिंदी है सुन हो रे तू कौन कहां ते आयो, हे भाई तू कौन है, कित्थों आया है। ਏਤੀ ਨਾ ਜਾਣਿਓ ਕੇਤੀ ਕ ਮੋਦਤ ਚਲਤੇ ਖਬਰ ਨਾ ਪਾਇਓ। ਪਤਾ ਹੀ ਨਹੀਂ ਤੂੰ ਕਦੋਂ ਦਾ ਚੱਲਿਆ ਆਉਣਾ, ਕੀ ਪਤਾ ਇਹ ਕਦੋਂ ਦੇ ਆਪਾਂ ਸਰੀਰ ਧਾਰਦੇ ਆਉਣੇ ਆ। ਆਪਾਂ ਕਰਮ ਕਰੀ ਜਾਂਦੇ ਹਾਂ, ਹੁਣ ਆਹ ਸਰੀਰ ਹੈ, ਕਰਮ ਕਰ ਲਵਾਂਗੇ, ਇਹ ਸਰੀਰ ਛੱਡ ਦੇਵਾਂਗੇ, ਮੌਤ ਹੋ ਜਾਵੇਗੀ, ਫਿਰ ਅੱਗੇ ਹੋਰ ਜਨਮ ਧਾਰਨ ਕਰ ਲਵਾਂਗੇ। ਗੁਰਮੰਤਰ ਹੀ ਨਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨੈ, ਕੂਕਰ ਹੈ ਸ਼ੂਕਰ ਹੈ ਗਰਦਵ ਹੈ ਕਾਕਾ ਸਰਪ ਨੇ ਤੁਲਖ ਲੈ, ਕਾਵਾਂ ਕੁੱਤਿਆਂ ਗਧਿਆਂ ਆਦਿਕਾਂ ਦੀਆਂ ਜੂਨੀਆਂ 'ਚ ਗੁਰਮੰਤਰ ਤੋਂ ਜਿਹੜੇ ਹੀਣੇ ਨੇ ਉਹ ਪੈ ਜਾਂਦੇ ਹਨ। ਆਤਮਾ ਤਾਂ ਉਹੀ ਹੁੰਦੀ ਹੈ ਸਰੀਰ, ਆਤਮਾ ਦਾ ਇੱਕ ਸਰੀਰ ਛੱਡਦੀ ਹੈ, ਨਵਾਂ ਸਫ਼ਰ ਆਤਮਾ ਦਾ ਸ਼ੁਰੂ ਹੋ ਜਾਂਦਾ ਹੈ, ਪਰ ਜਿਹੜਾ ਸਿਮਰਨ ਦੇ ਵਿੱਚ ਲੱਗਦਾ ਹੈ ਉਹ ਫਿਰ ਜਿਉਂਦੇ ਜੀਏ ਮੁਕਤ ਹੋ ਜਾਂਦਾ। ਇੱਥੇ ਮਹਾਰਾਜ ਕਹਿੰਦੇ ਸੰਸਾਰ ਦੇ ਜੀਵ ਜਿਹੜੇ ਨੇ ਅਗਿਆਨਤਾ ਦੇ ਵੱਸ ਹੋ ਕੇ ਅੰਧਕੂਪ, ਮੈਂ ਪਰਿਓ ਪ੍ਰਾਣੀ, ਹੇ ਪ੍ਰਾਣੀ ਤੂੰ ਵਿਸ਼ੇ ਵਿਕਾਰਾਂ ਦੇ ਖੂਹ 'ਚ ਡਿੱਗ ਰਹੇ ਹੈ, ਭਰਮ ਗਵਾਰ, ਭਰਮ ਦੇ ਵਿੱਚ ਕਈ ਤਰ੍ਹਾਂ ਦਾ ਭਰਮ ਹੁੰਦਾ, ਭੇਦ ਭਰਮ, ਸੰਗ ਭਰਮ, ਜਗਤ ਤੇ ਬ੍ਰਹਮ ਦਾ ਭਰਮ, ਵੀ ਜੱਗ ਹੋਰ ਹੈ ਬ੍ਰਹਮ ਹੋਰ ਹੈ, ਨਹੀਂ ਭਾਈ ਸਰਗੁਣ ਨਿਰਗੁਣ ਨਿਰੰਕਾਰ, ਸੰਸਾਰ ਉਹਦਾ ਸਰਗੁਣ ਸਰੂਪ ਹੈ, ਉਹਦੇ ਮਨ 'ਚ ਫੁਰਨਾ ਆਇਆ ਇੱਕ ਤੋਂ ਅਨੇਕ ਹੋ ਜਾਵਾਂ, ਸੰਸਾਰ ਦੀ ਰਚਨਾ ਕਰ ਦਿੱਤੀ, ਸੰਸਾਰ ਦੇ ਵਿੱਚ ਵੀ ਉਹ ਆਪ ਹੀ ਸਰਵ ਵਿਆਪਕ ਸਮਾਇਆ ਹੋਇਆ ਹੈ। ਸੋ ਮਹਾਰਾਜ ਕਹਿੰਦੇ ਅੰਧਕੂਪ ਮਹਿ ਪਰਿਓ ਪ੍ਰਾਣੀ, ਭਰਮ ਗਵਾਰ ਮੋਹ ਬੰਧ ਪਰੇ, ਭਰਮ ਦੇ ਵਿੱਚ, ਭਰਮ ਦੇ ਗਵਾਰ, ਮੋਹ ਹੈ ਨਾ ਜਿਹੜਾ, ਇਹ ਟੇਢੀਆਂ ਜੂਨਾਂ ਦਾ ਕਾਰਨ ਬਣਦਾ। ਜੇ ਮਰਨ ਵੇਲੇ ਘਰ 'ਚ ਮੋਹ ਰਹਿ ਗਿਆ ਪ੍ਰੇਤ ਜੂਨੀ ਮਿਲੂਗੀ, ਜੇ ਮਰਨ ਵੇਲੇ ਇਸਤਰੀ 'ਚ ਮੋਹ ਰਹਿ ਗਿਆ ਬੇਸ਼ਬਾ ਜੂਨੀ ਪ੍ਰਾਪਤ ਹੋਵੇਗੀ। ਸੋ ਇਸ ਕਰਕੇ ਜੇ ਮਰਨ ਸਮੇਂ ਸੁਰਤੀ ਪਰਮੇਸ਼ਰ ਦੇ ਨਾਮ ਵੱਲ ਚਲੀਗੀ ਤਾਂ ਮੋਕਸ਼ ਪ੍ਰਾਪਤ ਹੋਵੇਗੀ। ਅਜਾਮਲ ਪਾਪੀ ਜਗ ਜਾਣੈ ਨਿਮਖ ਮਹਿ ਨਿਸਤਾਰਾ, ਅਜਾਮਲ ਕਿੱਡਾ ਵੱਡਾ ਪਾਪੀ ਸੀ, ਅੰਤ ਸਮੇਂ ਉਹਦੀ ਸੁਰਤੀ ਪਰਮੇਸ਼ਰ ਵੱਲ ਚਲੀ ਗਈ। ਗੁਰਬਾਣੀ ਕਹਿੰਦੀ ਹੈ ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸ਼ੁੱਧ ਆਈ, ਜਾਗਤ ਕੋ ਜਗੀਸ਼ਰ ਬਾਂਸ਼ਤ ਸੋਗਤ ਛਿਨਵੇਂ ਪਾਈ। ਜਿਹੜੀ ਗਤੀ ਨੂੰ ਵੱਡੇ ਵੱਡੇ ਯੋਗੀ, ਵੱਡੇ ਵੱਡੇ ਮਹਾਤਮਾ ਤਰਸਦੇ ਹਨ, ਅਜਾਮਲ ਨੇ ਅੰਤ ਸਮੇਂ ਉਹ ਗਤੀ ਸਾਧ ਸੰਗਤ ਜੀ ਨਾਰਾਇਣ ਦਾ ਨਾਮ ਜਪ ਕੇ ਪ੍ਰਾਪਤ ਕਰ ਲਈ। ਅੰਤ ਕਾਲ ਜੋ ਨਾਰਾਇਣ ਸਿਮਰ ਹੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਵਸੈ, ਐਸਾ ਨਾਮ ਦਾ ਮਹਾਤਮ ਹੈ। ਸੋ ਵੱਧ ਤੋਂ ਵੱਧ ਸੇਵਾ ਸਿਮਰਨ ਆਪਾਂ ਕਰੀਏ। ਸੋ ਇਸ ਕਰਕੇ ਆਪਾਂ ਅਗਿਆਨੀ ਜੀਵ ਸੰਸਾਰ ਦੇ ਅੰਧਕੂਪ ਹਨੇਰੇ ਰੂਪੀ ਖੂਹ ਦੇ ਵਿੱਚ ਆਪਾਂ ਡਿੱਗੀ ਜਾ ਰਹੇ ਹਾਂ, ਵਿਸ਼ੇ ਵਿਕਾਰਾਂ ਦੇ ਮੋਹ ਦੇ ਬੰਧਨਾਂ 'ਚ ਬੱਧੇ ਹੋਏ ਵਾਰ ਵਾਰ ਜੰਮੀ ਜਾ ਰਹੇ ਹਾਂ ਤੇ ਵਾਰ ਵਾਰ ਮਰੀ ਜਾ ਰਹੇ ਹਾਂ।
ਕਹੋ ਨਾਨਕ ਪ੍ਰਭ ਹੋਤ ਦਯਾਰਾ, ਗੁਰ ਭੇਟੈ ਕਾਢੈ ਬਾਹ ਫਰੇ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰਦੇ ਨੇ ਨਾ, ਤਾਂ ਸੰਸਾਰ ਰੂਪੀ ਅੰਧਕੂਪ ਦੇ ਵਿੱਚੋਂ ਆਪਣੇ ਸੇਵਕ ਦੀ ਬਿਰਤੀ ਰੂਪੀ ਸੁਰਤ ਰੂਪੀ ਬਾਂਹ ਫੜ ਕੇ ਕੱਢ ਲੈਂਦੇ ਨੇ। ਇੱਥੇ ਬਾਹੇ ਜਿਹੜਾ ਸ਼ਬਦ ਆਇਆ ਨਾ, ਗੁਰ ਭੇਟੇ ਕਾਢੇ ਬਾਹਾਂ ਫਰੇ, ਸਤਿਗੁਰੂ ਸਾਹਿਬ ਬਾਂਹ ਫੜ ਕੇ ਕੱਢਦੇ ਨੇ। ਹੁਣ ਬਾਂਹ ਕਿਹੜੀ ਹੈ? ਸੁਰਤੀ ਰੂਪੀ ਬਾਂਹ। ਮਹਾਰਾਜ ਨੇ ਜਦੋਂ ਕਿਰਪਾ ਕਰਨੀ ਹੈ ਸਾਡੀ ਸੁਰਤ ਨਾਮ 'ਚ ਜੋੜ ਦੇਣੀ ਹੈ। ਜਦੋਂ ਨਾਮ 'ਚ ਸੁਰਤੀ ਜੁੜ ਗਈ ਆਪੇ ਆਪਾਂ ਅੰਨੇ ਖੂਹ ਦੇ ਵਿੱਚੋਂ ਬਾਹਰ ਆ ਜਾਵਾਂਗੇ। ਇਹ ਕਿਰਪਾ ਗੁਰੂ ਨਾਨਕ ਸਾਹਿਬ ਨੇ ਕਰਨੀ ਹੈ। ਕਿਰਪਾ ਕਦੋਂ ਕਰਨਗੇ? ਜਦੋਂ ਆਪਾਂ ਅਰਦਾਸ ਕਰਾਂਗੇ। ਅਰਦਾਸ ਇੱਕੋ ਹੀ ਕਰਿਆ ਕਰੋ, ਬਹੁਤੀ ਲੰਬੀ ਚੌੜੀ ਨਹੀਂ। ਹਾਥੀ ਦੀ ਪੈੜ ਵਿੱਚ ਸਾਰੀਆਂ ਆ ਜਾਂਦੀਆਂ ਹਨ। ਅਰਦਾਸ ਕੀ ਕਰਨੀ ਹੈ? ਤੇਰੀ ਪਨਹਿ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦਾ ਖੈਰ ਦੀਜੈ ਬੰਦਗੀ। ਹੇ ਸਤਿਗੁਰੂ ਜੀ, ਕਿਰਪਾ ਕਰੋ ਸਾਨੂੰ ਬੰਦਗੀ ਦੀ ਦਾਤ ਪਾ ਦਿਓ। ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਅਸੀਂ ਧੱਕੇ ਖਾਂਦੇ ਜੂਨੀਆਂ 'ਚ ਤੁਰੇ ਫਿਰਦੇ ਹਾਂ। ਜਦੋਂ ਆਪਾਂ ਬੰਦਗੀ ਦੀ ਦਾਤ ਮੰਗ ਲਈ ਨਾ, ਚਾਰ ਪਦਾਰਥ ਜੇ ਕੋ ਮੰਗੈ ਸਾਧ ਦਿਨਾਂ ਕੀ ਸੇਵਾ ਲੱਗੈ, ਧਰਮ ਅਰਥ ਕਾਮ ਮੋਖ, ਇਹ ਚਾਰੇ ਪਦਾਰਥ ਤਾਂ ਮਗਰ ਲੱਗੇ ਤੁਰੇ ਫਿਰਨਗੇ ਜਿਹਨੇ ਨਾਮ ਦੀ ਦਾਤ ਮੰਗ ਲਈ। ਸੋ ਆਪਾਂ ਸ਼ੋਰਟਕੱਟ ਅਰਦਾਸ ਕਰੀਏ। ਮਹਾਰਾਜ ਸੇਵਾ ਸਿਮਰਨ ਦੀ ਦਾਤ ਸਾਡੇ ਪਾਪੀ ਜੀਵਾਂ ਦੇ ਝੋਲੀ 'ਚ ਪਾਓ, ਸਾਡੀ ਬਾਂਹ ਫੜ ਕੇ ਸਾਨੂੰ ਸੰਸਾਰ ਵਿੱਚੋਂ ਕੱਢ ਲਵੋ। ਐਸੀ ਅਰਦਾਸ ਬੇਨਤੀ ਆਪਾਂ ਸਤਿਗੁਰੂ ਸਾਹਿਬ ਦੇ ਅੱਗੇ ਕਰੀਏ। ਸੋ ਇਸ ਕਰਕੇ ਆਓ ਖਾਲਸਾ ਜੀ, ਸਮਾਂ ਹੋ ਗਿਆ, ਟਾਈਮ ਐਂਡ ਟਾਈਡ ਵੇਟ ਫਾਰ ਨਨ। ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ ਹੁੰਦੀਆਂ। ਸੋ ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਖਾਲਸਾ ਜੀ ਭੁੱਲਾਂ ਬੇਅਦਬੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਦਾਸ ਤਾਂ ਇੱਕ ਅਨਪੜ੍ਹ ਜਿਹਾ ਬੰਦਾ ਹੈ, ਕੋਈ ਵਿਦਵਾਨ ਨਹੀਂ। ਸੋ ਸਤਿਗੁਰੂ ਸਾਹਿਬ ਕਿਰਪਾ ਕਰਨ, ਜਿਹੜੀ ਕਥਾ ਦੀ ਗੱਲ ਹੈ ਨਾ, ਅਸਲ ਕਥਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਹੀ ਕਰਦੇ ਸੀਗੇ, ਸਾਡਾ ਤਾਂ ਟਾਈਮ ਪਾਸ ਕਰਨ ਵਾਲੀ ਗੱਲ ਹੈ। ਸੋ ਸਤਿਗੁਰੂ ਕਿਰਪਾ ਕਰਨ ਜੋ ਆਪਾਂ ਨੂੰ ਉਪਦੇਸ਼ ਬਖਸ਼ਿਆ, ਉਪਦੇਸ਼ ਇਹ ਹੈ, ਹੇ ਮਨੁੱਖ ਐਸੇ ਕਾਹੇ ਭੂਲ ਪਰੇ, ਤੂੰ ਕਿਉਂ ਆਪਣੇ ਆਤਮਕ ਸਰੂਪ ਨੂੰ ਭੁੱਲ ਕੇ ਅੰਧਕੂਪ ਦੇ ਵਿੱਚ ਗੇੜੇ ਖਾਂਦਾ ਫਿਰਦਾ ਹੈ। ਗੁਰੂ ਅੱਗੇ ਅਰਦਾਸ ਬੇਨਤੀ ਕਰ, ਸਤਿਗੁਰੂ ਤੇਰੀ ਸੁਰਤੀ ਰੂਪੀ ਬਾਂਹ ਫੜ ਕੇ ਸੰਸਾਰ ਰੂਪੀ ਭਵ ਸਾਗਰ ਚੋਂ ਤੈਨੂੰ ਕੱਢ ਲੈਣਗੇ। ਆਓ ਜੀ ਹੁਣ ਦੋ ਪੰਕਤੀਆਂ ਖੀਰਲੀਆਂ ਪੜ੍ਹ ਕਰਕੇ ਸਮਾਪਤੀ ਹੈ।
ਅੰਧਕੂਪ ਮੈਂ ਪਇਓ ਪ੍ਰਾਨੀ, ਪਰਮ ਗੁਵਾਰਮ ਹੋ ਬੰਦ ਪਏ, ਕਹੋ ਨਾਨਕ ਪ੍ਰਭ ਹੋਤ ਦਿਆਰਾ, ਗੁਰ ਭੇਟ ਕਾਢ ਬਾਹ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।